You're with SBS Radio.
ਪਿਆਰੇ ਦੋਸਤੋ, ਮੈਂ ਹਾਂ ਸ਼ਮਸ਼ੇਰ ਅਤੇ ਇਸ ਵੇਲੇ ਮੇਰੇ ਨਾਲ ਐਚ ਪੀ ਐੱਸ ਵਰਮਾ, ਹਰਿੰਦਰਪਾਲ ਸਿੰਘ ਵਰਮਾ ਫੋਨ ਲਾਈਨ 'ਤੇ ਮੌਜੂਦ ਨੇ ਭਾਰਤ ਤੋਂ। ਐਚ ਪੀ ਐੱਸ ਵਰਮਾ ਸੀ ਬੀ ਆਈ ਦੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੇ, ਜਿਹੜਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੇਸ ਦੇ ਵਿੱਚ, ਚਾਹੇ ਉਹ ਸਾਧਵੀ ਬਲਾਤਕਾਰ ਮਾਮਲਾ ਹੋਵੇ, ਚਾਹੇ ਰਾਮ ਚੰਦਰ ਛੱਤਰਪਤੀ ਦੇ ਮਰਡਰ ਦਾ ਮਾਮਲਾ ਹੋਵੇ, ਅਤੇ ਇੱਕ ਅਜੇ ਹੋਰ ਮਾਮਲਾ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਮਰਡਰ ਦਾ ਮਾਮਲਾ, ਉਹਦੇ ਵਿੱਚ ਵੀ ਐਚ ਪੀ ਐੱਸ ਵਰਮਾ ਸੀ ਬੀ ਆਈ ਦੇ ਵਕੀਲ ਨੇ। ਵਰਮਾ ਸਾਹਿਬ, ਬਹੁਤ ਸਵਾਗਤ ਹੈ ਐਸ ਬੀ ਐੱਸ ਪੰਜਾਬੀ ਦੇ ਵਿੱਚ।
ਥੈਂਕ ਯੂ ਸਰ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸਰ
ਜੀ, ਤੁਸੀਂ ਸਮਾਂ ਕੱਢਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਕੇਸਾਂ ਦੀ ਗੱਲ ਕਰੀਏ ਜੀ, ਚਾਹੇ ਉਹ ਸਾਧਵੀ ਰੇਪ ਕੇਸ ਹੋਵੇ, ਚਾਹੇ ਰਾਮ ਚੰਦਰ ਛੱਤਰਪਤੀ ਦਾ ਮਰਡਰ ਕੇਸ ਹੋਵੇ, ਅਤੇ ਚਾਹੇ ਇੱਕ ਮਾਮਲਾ ਜਿਹਦੇ ਵਿੱਚ ਹਜੇ ਸਦਾ ਹੋਣੀ ਬਾਕੀ ਹੈ, ਫੈਸਲਾ ਹੋਣਾ ਬਾਕੀ ਹੈ, ਰਣਜੀਤ ਸਿੰਘ ਮਰਡਰ ਕੇਸ, ਇਹ ਤਿੰਨੇ ਆਪਸ ਜੁੜੇ ਹੋਏ ਮਾਮਲੇ ਨੇ, ਥੋੜ੍ਹਾ ਜਿਹਾ ਰੋਸ਼ਨੀ ਪਾਓਗੇ ਜੀ ਕਿ ਕਿੱਦਾਂ ਇੱਕ ਦੂਜੇ ਨਾਲ ਜੁੜੇ ਹੋਏ ਨੇ?
ਸਰ, ਇਹਦੇ 'ਚ ਜੋ ਕੋਮਨ ਥਰੈਡ ਵਾਲੀ ਗੱਲ ਹੈ, ਉਹ ਇੱਕੋ ਹੀ ਅਕਿਊਜ਼ ਜਿਹੜਾ ਹੈ ਮੇਨ, ਉਹ ਤਿੰਨਾਂ ਕੇਸਾਂ 'ਚ ਇਨਵੋਲਵ ਹੈ ਗੁਰਮੀਤ ਸਿੰਘ, ਔਰ ਬੀਇੰਗ ਹੈਡ ਆਫ ਦੀ ਡੇਰਾ, ਫਸਟਲੀ ਹੀ ਮੈਨੂਪੇਟਡ ਦੀ ਥਿੰਗਸ, ਔਰ ਉਸਨੇ ਸਾਧਵੀਜ਼ ਨੂੰ ਜੋ ਉਹਦੀਆਂ ਉਹਨੂੰ ਐਜ਼ ਗੋਡ, ਐਜ਼ ਪਰਮਾਤਮਾ, ਐਜ਼ ਰੱਬ ਟ੍ਰੀਟ ਕਰਦੀਆਂ ਸੀ, ਉਹਨਾਂ ਦਾ ਜੋ ਬਿਲੀਫ ਸੀ, ਫੇਥ ਸੀ ਜੋ ਉਹਨਾਂ ਦਾ, ਉਹ ਸ਼ੈਟਲ ਕਰਕੇ ਉਹਨਾਂ ਨੂੰ ਰੇਪ ਕੀਤਾ
ਜੀ,
ਔਰ ਉਸ ਕੇਸ 'ਚ ਉਹਨੂੰ ਸਜ਼ਾ ਹੋਈ। ਦੂਸਰਾ ਕੇਸ ਜਦੋਂ ਇਹਨਾਂ ਉਹ ਸਾਧਵੀਆਂ ਦਾ ਯੌਨ ਸ਼ੋਸ਼ਣ ਵਾਲਾ ਮੈਟਰ ਸੀ, ਸੈਕਸੁਅਲ ਐਕਸਪਲੋਰੇਸ਼ਨ ਵਾਲਾ ਮੈਟਰ ਸੀ, ਉਸਨੂੰ ਹਾਈਲਾਈਟ ਕੀਤਾ ਅਖਬਾਰਾਂ ਦੇ ਵਿੱਚ ਰਾਮ ਚੰਦਰ ਛੱਤਰਪਤੀ ਨੇ, ਤਾਂ ਉਸਦਾ ਮਰਡਰ ਕਰਵਾ ਦਿੱਤਾ। ਔਰ ਤੀਸਰਾ ਜਿਹੜਾ ਰਣਜੀਤ ਸਿੰਘ ਮਰਡਰ ਕੇਸ ਹੈ, ਉਹ ਰਣਜੀਤ ਸਿੰਘ ਵਾਜ ਵਨ ਆਫ ਦੀ ਬ੍ਰਦਰ ਆਫ ਵਨ ਆਫ ਦੀ ਸੈਕਸੁਅਲ ਐਕਸਪਲੋਇਟਡ ਵਿਕਟਿਮਸ
ਜੀ, ਇੱਕ ਸਾਧਵੀ ਜਿਹੜੀ ਕਿ ਡੇਰੇ ਸਿੱਟੀ ਦਾ ਰੇਪ ਹੋਇਆ ਸੀ, ਉਹਦਾ ਬ੍ਰਦਰ ਸੀ,
ਉਹਦਾ ਭਰਾ ਸੀ, ਉਹਦਾ ਭਰਾ ਸੀ ਉਹ, ਉਹਦਾ ਜਦੋਂ ਉਸਨੂੰ ਪਤਾ ਲੱਗਿਆ ਵੀ ਮੇਰੀ ਭੈਣ ਨਾਲ ਇਸ ਤਰ੍ਹਾਂ ਹੋ ਗਿਆ, ਔਰ ਉਸਨੇ ਡੇਰੇ ਤੇ ਜਾਣਾ ਬੰਦ ਕਰਤਾ, ਤਾਂ ਔਰ ਇਨ ਦੀ ਮੀਨ ਟਾਈਮ ਇੱਕ ਐਨੋਨਿਮਸ ਲੈਟਰ ਸਰਕੂਲੇਟ ਹੋ ਗਿਆ ਸਾਧਵੀਆਂ ਦੇ ਯੌਨ ਸ਼ੋਸ਼ਣ ਬਾਰੇ
ਜੀ,
ਤੋ ਇਹ ਉਹਦੇ ਸ਼ੱਕ ਦੇ ਬਿਨਾਂ ਤੇ ਇਹ ਗੁਰਮੀਤ ਸਿੰਘ ਨੇ ਜੋ ਐਲੀਗੇਸ਼ਨ ਹੈ ਰਣਜੀਤ ਸਿੰਘ ਮਰਡਰ ਕੇਸ 'ਚ, ਉਹ ਰਣਜੀਤ ਸਿੰਘ ਦਾ ਵੀ ਮਰਡਰ ਕਰਵਾ ਦਿੱਤਾ
ਜੀ।
ਤੋ ਇਸ ਤਰ੍ਹਾਂ ਆਪਸ ਦੇ ਵਿੱਚ ਇੰਟਰਕਨੈਕਟਡ ਕੇਸਿਸ,
ਦੋ ਮਾਮਲਿਆਂ ਦੇ ਵਿੱਚ ਤਾਂ ਸਜ਼ਾ ਹੋ ਚੁੱਕੀ ਹੈ, ਦੋਸ਼ੀ ਪਾਇਆ ਗਿਆ ਤੇ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਹੁਣ ਹੋ ਚੁੱਕੀ ਹੈ, ਤੇ ਇੱਕ ਮਾਮਲਾ ਹਜੇ ਰਣਜੀਤ ਸਿੰਘ ਵਾਲਾ ਬਾਕੀ ਹੈ, ਉਹਦੇ ਤੁਹਾਨੂੰ ਕੀ ਚਾਂਸਿਸ ਲੱਗਦੇ ਨੇ, ਕਿੰਨੇ ਸਟਰੋਂਗ ਐਵੀਡੈਂਸ ਹੈਗੇ ਆ ਕੇਸ ਪ੍ਰੂਵ ਕਰਨ ਲਈ?
ਗਵਾਹ ਨੇ ਤਾਂ ਜੀ ਜੋ ਆਈ ਵਿਟਨੈਸ ਅਕਾਊਂਟ ਹੈ ਉਹਨਾਂ ਨੇ ਤਾਂ ਮੁਲਜ਼ਮਾਂ ਨੂੰ ਆਈਡੈਂਟੀਫਾਈ ਕੀਤਾ ਔਰ ਮੋਟਿਵ ਪ੍ਰੂਵ ਕੀਤਾ ਹੋਇਆ, ਲੇਕਿਨ ਜਦੋਂ ਆਰਗੂਮੈਂਟ ਹੋਊਗੀ ਦੋਨੋਂ ਪਾਰਟੀਆਂ ਦੀ, ਉਸ ਤੋਂ ਬਾਅਦ ਆਨਰੇਬਲ ਕੋਰਟ ਆਰਗੂਮੈਂਟ ਸੁਣਨ ਤੋਂ ਬਾਅਦ ਐਵੀਡੈਂਸ ਨੂੰ, ਆਰਗੂਮੈਂਟਸ ਨੂੰ ਐਪਰੀਸ਼ੀਏਟ ਕਰਕੇ, ਕੇਸ ਲਾਅ ਨੂੰ ਐਪਰੀਸ਼ੀਏਟ ਕਰਕੇ ਆਪਣਾ ਫੈਸਲਾ ਸੁਣਾਉਣਗੇ
ਜੀ। ਅਤੇ ਕਾਫੀ ਲੰਮਾ ਸਮਾਂ ਲੱਗ ਗਿਆ ਜੀ ਇਹ ਮਾਮਲੇ ਜਿਹੜੇ ਨੇ, ਤਕਰੀਬਨ ਸਾਲ 2002 ਦੇ ਨੇੜੇ ਤੇੜੇ ਦੇ ਹੈਗੇ ਆ, ਅਤੇ ਤਕਰੀਬਨ 16 ਸਾਲ ਦਾ ਸਮਾਂ ਲੱਗਿਆ, ਅਤੇ ਹੁਣ ਪਰ ਜਦੋਂ ਫੈਸਲੇ ਆਉਣੇ ਸ਼ੁਰੂ ਹੋਏ ਤਾਂ ਇੱਕ ਤੋਂ ਬਾਅਦ ਇੱਕ ਆ ਰਹੇ ਨੇ, ਅਤੇ ਰਣਜੀਤ ਸਿੰਘ ਮਰਡਰ ਕੇਸ ਦੇ ਮਾਮਲੇ 'ਚ ਤੁਹਾਨੂੰ ਕਦੋਂ ਤੱਕ ਐਕਸਪੈਕਟਡ ਹੈ ਕਿ ਫਾਈਨਲ ਫੈਸਲਾ ਜਿਹੜਾ ਉਹ ਅਦਾਲਤ ਤੋਂ ਆ ਜਾਊਗਾ?
ਉਹ ਫਰਵਰੀ ਨੂੰ ਇਹਦੀ ਆਰਗੂਮੈਂਟ, ਫਾਈਨਲ ਆਰਗੂਮੈਂਟ ਸ਼ੁਰੂ ਕਰਾਂਗੇ ਅਸੀਂ, ਔਰ ਫਿਰ ਦੂਸਰੀ ਪਾਰਟੀ ਡਿਫੈਂਸ ਸਾਈਡ ਆਪਣੇ ਆਰਗੂਮੈਂਟ ਐਡਵਾਂਸ ਕਰੇਗੀ, ਸੋ ਇਸਨੂੰ ਵਿਦ ਇਨ ਅ ਮੰਥ ਔਰ ਟੂ ਵੀ ਐਕਸਪੈਕਟ ਕਿ ਮਾਮਲਾ ਕੰਪਲੀਟ ਹੋ ਜਾਏਗਾ
ਜੀ। ਜੀ, ਅਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਸੀਗਾ ਜੀ ਕਿ ਜਿਹਦੇ ਵਿੱਚ ਤੁਸੀਂ ਬੜੇ ਇੱਕ ਪਾਵਰਫੁੱਲ ਇਨਫਲੂਐਂਸ਼ੀਅਲ ਦੋਸ਼ੀ ਦੇ ਵਿਰੁੱਧ ਮਾਮਲਾ ਲੜਿਆ, ਸੀ ਬੀ ਆਈ ਨੂੰ ਰੈਪ੍ਰਜੈਂਟ ਕੀਤਾ? ਐਚ ਪੀ ਐੱਸ ਵਰਮਾ ਸਾਹਿਬ ਜਿਹੜੇ ਨੇ, ਇਹ ਤੋਂ ਪਹਿਲਾਂ ਜਸਵੰਤ ਸਿੰਘ ਖਾਲੜਾ ਮਾਮਲੇ ਵਿੱਚ, ਜਿਹਦੇ ਵਿੱਚ ਕਿ ਪੰਜਾਬ ਪੁਲਿਸ ਦੇ ਬੜੇ ਇਨਫਲੂਐਂਸ਼ੀਅਲ, ਬੜੇ ਪਾਵਰਫੁੱਲ ਪੁਲਿਸ ਅਫਸਰ ਦੋਸ਼ੀ ਸੀ, ਜਿਨ੍ਹਾਂ 'ਤੇ ਇਲਜ਼ਾਮ ਲੱਗੇ ਹੋਏ ਸੀ, ਉਹਦੇ ਵਿੱਚ ਵੀ ਪ੍ਰੋਸੀਕਿਊਟਰ ਰਹਿ ਚੁੱਕੇ ਨੇ। ਅਤੇ ਇਸ ਮਾਮਲੇ ਵਿੱਚ ਡੇਰਾ ਰਾਜਨੀਤਿਕ ਰਸੂਖ ਰੱਖਦਾ, ਪੈਸੇ ਦੀ ਤਾਕਤ ਹੈ, ਅਤੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਵੱਧ ਹੈ, ਅਤੇ ਕਦੇ ਕੋਈ ਪ੍ਰੈਸ਼ਰ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਵਰਮਾ ਸਾਹਿਬ ਆਪਣੇ ਕੰਮ ਦੇ ਦੌਰਾਨ?
ਇੱਕ ਦੋ ਛੋਟੇ ਛੋਟੇ ਜਿਹੇ ਇੰਸਟਾਂਸ ਹੋਏ ਸੀ, ਉਹਨਾਂ ਨੂੰ ਇਗਨੋਰ ਕਰਕੇ ਮੈਂ ਆਪਣੇ ਕੰਮ ਵੱਲ, ਫਾਈਲ ਵੱਲ ਤਵੱਜੋ ਦਿੱਤੀ, ਜੋ ਫਾਈਲ ਕਹਿੰਦੀ ਸੀ, ਜੋ ਫਾਈਲ ਬੋਲਦੀ ਸੀ, ਗਵਾਹਾਂ ਦੇ ਬਿਆਨ ਜੋ ਜਿਸ ਤਰ੍ਹਾਂ ਰਿਕਾਰਡ ਹੋਇਆ, ਉਹ ਕੋਰਟ ਵਿੱਚ ਪੇਸ਼ ਕੀਤੇ, ਕੇਸ ਲਾਅ ਪੇਸ਼ ਕੀਤਾ, ਔਰ ਜੋ ਰਿਜ਼ਲਟ ਹੈ ਤੁਹਾਡੇ ਸਾਹਮਣੇ ਸਭ ਦੇ
ਜੀ। ਇੱਕ ਵਾਰ ਪੜ੍ਹ ਰਿਹਾ ਸੀਗਾ ਮੈਂ ਕਿ ਡੇਰਾ ਫਾਲੋਅਰਸ ਨੇ ਆਪਣੀ ਤੁਹਾਡੀ ਗੱਡੀ ਵਿੱਚ ਲਿਆ ਕੇ ਗੱਡੀ ਮਾਰਤੀ ਸੀ?
ਮੈਂ ਕੋਰਟ ਤੋਂ ਬਾਰੇ ਤੋਂ ਵਾਪਸ ਆ ਰਿਹਾ ਸੀ ਤਾਂ ਰਾਜਪੁਰਾ ਜਦੋਂ ਮੈਂ ਚੌਂਕ 'ਚ ਪਹੁੰਚਿਆ ਉੱਥੇ ਮੇਰੀ ਗੱਡੀ ਨੂੰ ਹਿੱਟ ਕੀਤਾ, ਇੱਕ ਬਲੈਰੋ, ਵਾਈਟ ਕਲਰ ਬਲੈਰੋ ਸੀ, ਵਿੱਚ ਕੁਛ ਬੰਦੇ ਬੈਠੇ ਦੇ ਮੂੰਹ ਢੱਕ ਕੇ
ਜੀ,
ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਉੱਥੇ ਇੱਕ ਦੋ ਪੁਲਿਸ ਮੁਲਾਜ਼ਮ ਵਿਚਾਰੇ ਖੜੇ ਸੀ, ਲੇਕਿਨ ਉਹ ਬੰਦੇ ਗੱਡੀ ਲੈ ਕੇ ਭੱਜ ਗਏ
ਜੀ।
ਤੇ ਇਸ ਤੋਂ ਇਲਾਵਾ ਇੱਕ ਵਾਰੀ ਇਹਨਾਂ ਦੇ ਡੇਰਾ ਫਾਲੋਅਰ ਹੈ ਵਕੀਲ ਸਾਹਿਬ ਅੰਬਾਲੇ, ਜਦੋਂ ਉੱਥੇ ਟ੍ਰਾਇਲ ਚੱਲ ਰਿਹਾ ਸੀ ਤਾਂ ਉੱਥੇ ਮੈਨੂੰ ਉਹਨਾਂ ਨੇ ਧਮਕੀ ਦਿੱਤੀ, ਮੈਂ ਤੇਰੇ ਗਰਦਨ ਤੇ ਗੋਡਾ ਰੱਖ ਕੇ ਤੈਨੂੰ ਮਾਰ ਦਿਆਂਗਾ। ਉਹੀ ਮੈਂ ਮੈਟਰ ਦੋਨੋਂ ਰਿਪੋਰਟ ਕੀਤੇ ਸੀ ਨੇ ਆਪਣੇ ਸੀ ਬੀ ਆਈ ਆਫਿਸਰ ਨੂੰ ਆਪਣੇ ਕੋਰਟ ਡੈਰੀ ਦੇ ਵਿੱਚ
ਜੀ। ਪਰ ਤੁਹਾਨੂੰ ਕਦੇ ਸਿਕਿਉਰਿਟੀ ਦੀ ਲੋੜ ਨਹੀਂ ਮਹਿਸੂਸ ਹੋਈ ਜਾਂ ਕਦੇ ਮੰਗ ਕੀਤੀ?
ਸਿਕਿਉਰਿਟੀ ਮੈਨੂੰ ਮਿਲ ਗਈ ਹੋਈ ਹੈ ਜੀ।
ਅੱਛਾ ਜੀ,
ਹਾਂਜੀ, ਹੁਣ ਸਿਕਿਉਰਿਟੀ ਮੇਰੇ ਕੋਲ ਹੈ ਜੀ, ਮੈਨੂੰ ਮਿਲੀ ਹੋਈ ਹੈ
ਜੀ,
ਪਰ ਪਰਮਾਤਮਾ ਦੀ ਵੱਡੀ ਸਿਕਿਉਰਿਟੀ ਤਾਂ ਕੋਈ ਨਹੀਂ
ਜੀ। ਬਿਲਕੁਲ, ਇਹ ਤੁਹਾਡਾ ਯਕੀਨ ਆ, ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਦੋ ਛੋਟੇ ਛੋਟੇ ਇੰਸੀਡੈਂਟਸ ਹੋਏ ਸੀ ਅਤੇ ਤੁਸੀਂ ਆਪਣੇ ਕੰਮ 'ਚ ਅੱਗੇ ਵੱਧ ਗਏ ਉਹਨਾਂ ਨੂੰ ਇਗਨੋਰ ਕਰਕੇ, ਇਹ ਵੀ ਮੇਰੇ ਖਿਆਲ ਨਾਲ ਵੱਡੀ ਗੱਲ ਹੈ। ਅਦਰਵਾਈਜ਼ ਜਿਸ ਤਰ੍ਹਾਂ ਡੇਰੇ ਦੇ ਕਰੋੜਾਂ ਸ਼ਰਧਾਲੂ ਦੱਸੇ ਜਾਂਦੇ ਨੇ, ਉਹਨਾਂ ਤੋਂ ਮੀਡੀਆ ਨੂੰ ਵੀ ਕਈ ਵਾਰੀ, ਮੈਂ ਕਿਉਂਕਿ ਆਪ ਉੱਥੇ ਸਿਰਸਾ ਜਾ ਕੇ ਮੈਟਰ ਰਿਪੋਰਟ ਕੀਤਾ ਅਤੇ ਮੈਂ ਫਸਟ ਹੈਂਡ ਇਸ ਗੱਲ ਨੂੰ ਐਕਸਪੀਰੀਅੰਸ ਕੀਤਾ ਕਿ ਕਿੱਦਾਂ ਮੀਡੀਆ ਨੂੰ ਵੀ ਇੰਟੀਮੀਡੇਟ ਕੀਤਾ ਜਾਂਦਾ ਸੀਗਾ ਕਿ ਉਹ ਕੋਈ ਡੇਰੇ ਦੇ ਵਿਰੁੱਧ ਕਿਸੇ ਤਰੀਕੇ ਦੀ ਰਿਪੋਰਟਿੰਗ ਨਾ ਕਰਨ।
ਉਹਦੇ ਨਤੀਜੇ ਰਾਮ ਚੰਦਰ ਛਤਰਪਤੀ ਦੀ ਡੀਨੇਸ਼ਨ, ਉਹਦਾ ਮਰਡਰ ਜਿਹੜਾ ਹੈ, ਇਸੇ ਗੱਲ ਦਾ ਨਤੀਜੇ ਮੀਡੀਆ ਨੂੰ, ਜਰਨਲਿਸਟ ਨੂੰ ਜਿਹਨਾਂ ਨੇ ਇਹ ਥ੍ਰੈਟ ਕਰਦੇ ਸੀ
ਜੀ। ਬਿਲਕੁਲ, ਅਤੇ ਇਹ ਮਾਮਲਾ 2002 ਦੇ ਵਿੱਚ ਹੋਇਆ ਸੀਗਾ ਜੀ, ਅਕਤੂਬਰ ਦੇ ਵਿੱਚ ਗੋਲੀ ਮਾਰੀ ਗਈ ਅਤੇ 3 ਕੁ ਹਫ਼ਤੇ ਬਾਅਦ ਉਹਨਾਂ ਦੀ ਮੌਤ ਹੋ ਗਈ ਨਵੰਬਰ ਦੇ ਵਿੱਚ। ਉਹਨਾਂ ਦਾ ਪਰਿਵਾਰ ਦੇ ਬਾਰੇ ਸਾਡੀ ਗੱਲ ਨਹੀਂ ਹੋ ਪਾਈ, ਪਰ ਜੇ ਤੁਸੀਂ ਦੱਸ ਸਕਦੇ ਹੋ ਕਿ ਕਿੰਨਾ ਕੁ ਮੁਸ਼ਕਿਲ ਉਹਨਾਂ ਨੇ ਰਿਹਾ ਹੋਊਗਾ, ਕਿਉਂਕਿ ਉਹ ਸਿਰਸੇ ਰਹਿੰਦੇ ਸੀ ਜਿੱਥੇ ਹੈੱਡਕੁਆਰਟਰ ਸੀ ਡੇਰੇ ਦਾ, ਜਿੱਥੇ ਇੰਨੇ ਸਾਰੇ ਪ੍ਰੇਮੀ ਆਉਂਦੇ ਸੀ, ਜਿਹੜੀ ਕਿ ਸੀਟ ਆਫ ਪਾਵਰ ਸੀ ਉਹਨਾਂ ਦੇ ਲਈ।
ਸਰ, ਉਸ ਟਾਈਮ ਜਿਹੜਾ ਵੱਡਾ ਬੇਟਾ ਸੀ ਅੰਸ਼ੁਲ ਛਤਰਪਤੀ, ਉਹ 19 ਸਾਲ ਦਾ ਸੀ, ਜਿਹੜੀ ਉਹਦੀ ਬੇਟੀ ਸ਼੍ਰੇਸ਼ੀ ਸੀ ਉਹ 15 ਸਾਲ ਦੀ ਸੀ, ਔਰ ਛੋਟਾ ਬੇਟਾ ਜਿਹੜਾ ਕੰਪਲੇਨੈਂਟ ਇਸ ਕੇਸ ਦਾ ਹਰਿਦਮਨ, ਉਹ ਤਕਰੀਬਨ 13 ਸਾਲ ਦਾ ਸੀ
ਜੀ।
ਸੋ ਉਹਨਾਂ ਪਰਿਵਾਰ 'ਚ ਇਹਨਾਂ ਬੱਚਿਆਂ ਤੋਂ ਇਲਾਵਾ ਉਹਨਾਂ ਦੀ ਇੱਕ ਮਦਰ ਸੀ, ਜਿਹੜੀ ਉਹਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ, ਸੋ ਪਰਿਵਾਰ ਨੂੰ ਤਾਂ ਬਹੁਤ ਜ਼ਿਆਦਾ ਮੁਸ਼ਕਿਲਾਂ ਆਈਆਂ। ਉਹਨਾਂ ਦੇ ਨਿਊਜ਼ ਪੇਪਰ ਵੀ ਕਾਫੀ ਨੁਕਸਾਨ ਹੋਇਆ, ਜੋ ਪੂਰਾ ਸਾਥ ਅਖਬਾਰ ਛਾਪਦੇ ਸੀ ਉਹ। ਸੋ ਅਦਰਵਾਈਜ਼ ਕੋਈ ਐਸੀ ਮੈਨੇ ਕੋਈ ਖਬਰ ਨਹੀਂ ਪੜ੍ਹੀ, ਜਾਂ ਕੋਈ ਐਸਾ ਮੈਂ ਕਿਸੇ ਨੂੰ ਮੇਰੀ ਗੱਲ ਕੋਈ ਨੋਟਿਸ ਨਹੀਂ ਆਈ ਵੀ ਸਰਕਾਰ ਨੇ ਕੋਈ ਮਦਦ ਕੀਤੀ ਹੋਵੇ ਉਹਨਾਂ ਦੀ। ਸੋ ਹੁਣ ਫਿਰ ਉਹ ਆਪਣਾ ਵਿਚਾਰੇ ਕਾਰੋਬਾਰ ਕਰਕੇ, ਆਪਣਾ ਕੰਮ ਕਰਕੇ
ਜੀ,
ਤੇ ਆਪਣਾ ਗੁਜ਼ਾਰਾ ਕਰਦੇ ਨੇ। ਔਰ ਕੇਸ ਵੀ ਕਰ ਰਹੀ ਅੰਸ਼ੁਲ ਨੇ ਔਰ ਹਰਿਦਮਨ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਬਹੁਤ ਅੱਛੇ ਤਰੀਕੇ ਨਾਲ ਕੀਤੀ, ਔਰ ਉਹਨਾਂ ਨੇ ਕੋਰਟ ਦੀ ਬੈਨ ਵੀ ਦਿੱਤੇ, ਮੁਲਜ਼ਮਾਂ ਨੂੰ ਆਈਡੈਂਟੀਫਾਈ ਵੀ ਕੀਤਾ
ਜੀ। ਅਤੇ ਜੇ ਆਪਾਂ ਤੁਹਾਡੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਜੀ, ਕਿ 16 ਸਾਲ ਦਾ ਸਮਾਂ ਸੀਗਾ, ਕਿੰਨਾ ਕੁ ਮੁਸ਼ਕਿਲ ਸੀ ਇਸ ਮਾਮਲੇ ਦੀ ਨੂੰ ਪੂਰੇ ਉਹਦੇ ਅੰਜਾਮ ਤੱਕ ਲੈ ਕੇ ਜਾਣਾ, ਕਿਉਂਕਿ ਪਤਾ ਹੈ ਸਾਰਿਆਂ ਨੂੰ ਕਿ ਡੇਰਾ ਪੋਲੀਟੀਕਲੀ ਬਹੁਤ ਇਨਫਲੂਐਂਸ਼ੀਅਲ ਸੀਗਾ, ਵੋਟਾਂ ਕਿਸ ਤਰ੍ਹਾਂ ਡਿਸਾਈਡ ਹੁੰਦੀਆਂ ਸੀਗੀਆਂ, ਕਦੇ ਅਕਾਲੀ ਦਲ, ਕਦੇ ਕਾਂਗਰਸ ਨੂੰ ਪਾਉਣੀਆਂ ਅਤੇ ਕਦੇ ਬੀਜੇਪੀ ਨੂੰ ਪਾਉਣੀਆਂ ਅਤੇ ਕਦੇ ਅਕਾਲੀਆਂ ਨੂੰ ਪਾਉਣੀਆਂ, ਇੱਦਾਂ ਦੇ ਉੱਥੇ ਸਾਰਿਆਂ ਨੂੰ ਆਪਣੇ ਫੋਲੋਅਰਸ ਨੂੰ ਕਿਹਾ ਜਾਂਦਾ ਸੀਗਾ, ਅਤੇ ਉਹਦਾ ਕੋਈ ਨਾ ਕੋਈ ਪੋਲੀਟੀਕਲ ਐਂਡ ਤਾਂ ਸੀਗਾ ਹੀ, ਅਤੇ ਉਹਦੀ ਉਹਦੇ ਮੱਦੇਨਜ਼ਰ ਕਿੰਨਾ ਕੁ ਮੁਸ਼ਕਿਲ ਸੀਗਾ ਇਸ ਮਾਮਲੇ ਦੇ ਵਿੱਚ ਜਸਟਿਸ ਲੈਣਾ।
ਇਸ ਮਾਮਲੇ 'ਚ ਸਾਡੀ ਜਿਹੜੀ ਇਨਵੈਸਟੀਗੇਟਿੰਗ ਟੀਮ ਸੀ, ਉਹਦੇ 'ਚ ਮਿਸਟਰ ਸਤੀਸ਼ ਦਾਦਾ ਸਾਡੇ ਜਿਹੜੇ ਆਈ ਓ ਸੀ, ਮਿਸਟਰ ਐਮ ਨਾਰਾਇਣਨ ਜਿਹੜੇ ਸਾਡੇ ਚੀਫ ਆਈ ਓ ਸੀ, ਮਿਸਟਰ ਸਤਪਾਲ ਸਿੰਘ ਹੈੱਡ ਆਫ ਦੀ ਬ੍ਰਾਂਚ, ਮਿਸਟਰ ਵੀ ਕੇ ਸ਼ਰਮਾ ਸਾਡੇ ਡੀ ਐਲ ਏ, ਇਹਨਾਂ ਨੇ ਮੇਰੇ ਨਾਲ ਮਿਲ ਕੇ ਕਾਫੀ ਸਾਨੂੰ ਮਿਹਨਤ ਕਰਨੀ ਪਈ, ਵਿਟਨੈਸਿਸ ਨੂੰ ਜੋ ਉਹਨਾਂ ਦੇ ਬਿਆਨ ਸੀ ਉਹਨਾਂ ਨੂੰ, ਉਹਨਾਂ ਦੇ ਬਿਆਨ ਰਿਕਾਰਡ ਕੀਤੇ ਇਨਵੈਸਟੀਗੇਸ਼ਨ ਦੀ ਇਨਵੈਸਟੀਗੇਟਿੰਗ ਟੀਮ ਨੇ ਇਨਵੈਸਟੀਗੇਸ਼ਨ ਦੇ ਦੌਰਾਨ, ਫਿਰ ਅਸੀਂ ਮੈਨੇ ਔਰ ਮਿਸਟਰ ਵੀ ਕੇ ਸ਼ਰਮਾ ਨੇ ਇਸਨੂੰ ਕੋਰਟ ਦੇ ਵਿੱਚ ਅਸੀਂ ਐਗਜ਼ਾਮਿਨ ਕੀਤਾ ਵਿਟਨੈਸਿਸ ਨੂੰ, ਕਿਉਂਕਿ ਵਿਟਨੈਸਿਸ ਕਾਫੀ ਥ੍ਰੈਟ ਦੇ ਵਿੱਚ ਸੀ, ਕਈ ਵਾਰੀ ਇੱਕ ਦੋ ਵਾਰੀ ਪੇਸ਼ੀ ਹੋ ਕੇ ਗਵਾਹ ਨੇ ਮਿਸ ਵੀ ਕੀਤੀ, ਕਿਉਂਕਿ 3 ਕੇਸਿਸ ਸਾਈਮਲਟੇਨੀਅਸ ਵੀ ਚੱਲ ਰਹੇ ਸੀ, ਇਸ ਕਰਕੇ ਥੋੜ੍ਹਾ ਵਕਤ ਲੱਗਿਆ ਵੀ ਸਾਨੂੰ, ਪਰੰਤੂ ਜਿਹੜੇ ਵਿਟਨੈਸਿਸ ਨੇ ਉਹਨਾਂ ਨੇ ਬੜੇ ਅੱਛੇ ਬਿਆਨ ਦਿੱਤੇ, ਔਰ ਅਸੀਂ ਆਪਣੇ ਕੇਸ ਵੱਲ ਫੋਕਸ ਕਰਕੇ ਯਾਰ ਜੋ ਆਪਣੀ ਐਵੀਡੈਂਸ ਸੀਗਾ, ਡਾਕੂਮੈਂਟਰੀ ਐਵੀਡੈਂਸ ਸੀ ਜਾਂ ਅਦਰਵਾਈਜ਼ ਓਰਲ ਐਵੀਡੈਂਸ ਸੀ, ਉੱਥੇ ਫੋਕਸ ਕਰਕੇ ਉਹਨੂੰ ਇੱਕ ਇੱਕ ਡਾਕੂਮੈਂਟ ਨੂੰ ਤਫਸੀਲੀ ਸਿਰ ਆਰਾਮ ਨਾਲ ਅਸੀਂ ਇਹਨੂੰ ਪ੍ਰੂਵ ਕਰਦੇ ਗਏ
ਜੀ,
ਔਰ ਰਿਜ਼ਲਟ ਜੀ।
ਤੁਸੀਂ ਦੱਸਿਆ ਕਿ ਗਵਾਹਾਂ ਨੇ ਗਵਾਹੀ ਦਿੱਤੀ, ਪਰ ਉਹ ਕਈ ਥ੍ਰੈਟਨਡ ਵੀ ਫੀਲ ਕਰ ਰਹੇ ਸੀ, ਕਿਉਂਕਿ ਡੇਰੇ ਦਾ ਰਸੂਖ ਸੀ, ਡੇਰੇ ਦੀ ਪਾਵਰ ਸੀ, ਅਤੇ ਗਵਾਹਾਂ ਨੂੰ ਮਨਾਉਣ ਦੇ ਵਿੱਚ ਵੀ ਕਾਫੀ ਸਮਾਂ ਲੱਗਿਆ ਹੋਣਾ, ਕਿਉਂਕਿ ਜੇ ਉਹ ਡਰ ਰਹੇ ਸੀਗੇ ਤਾਂ।
ਗਵਾਹ ਜੋ ਇਨਵੈਸਟੀਗੇਸ਼ਨ ਦੇ ਦੌਰਾਨ ਗਵਾਹੀ ਦੇ ਗਏ ਸੀ ਆਈਓਪੋਲ, ਉਸ ਤੋਂ ਉਹ ਪਿੱਛੇ ਹਟਣ ਨੂੰ ਤਿਆਰ ਤਾਂ ਨਹੀਂ ਸੀ, ਲੇਕਿਨ ਉਹਨਾਂ ਨੂੰ ਇਹ ਡਰ ਸੀ ਵੀ ਉਹਨਾਂ ਨੂੰ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ
ਜੀ।
ਇਸ ਕਰਕੇ ਉਹ ਇਕਦਮ ਸਾਹਮਣੇ ਆਉਣ ਤੋਂ ਉਹਨਾਂ ਦੇ ਮਨ ਦੇ ਵਿੱਚ ਕੁਛ ਇਹਦਾ ਭੈ ਸੀ, ਇਹਦਾ ਡਰ ਸੀ, ਇਸ ਕਰਕੇ ਉਹ ਇੱਕ ਦੋ ਪਿੱਛਿਆਂ ਅੱਗੇ ਪਿੱਛੇ ਹੋ ਕੇ ਉਹ ਕੋਰਟ ਵਿੱਚ ਪੇਸ਼ ਹੁੰਦੇ ਰਹੇ
ਜੀ। ਤੇ ਇਹਨਾਂ ਗਵਾਹਾਂ ਦੇ ਵਿੱਚ ਕੋਈ ਜ਼ਿਆਦਾਤਰ ਡੇਰਾ ਫਾਲੋਅਰ ਸੀਗੇ ਜੀ, ਜਿਹੜੇ ਡੇਰੇ 'ਚ ਜਾਂਦੇ ਸੀ ਪਹਿਲਾਂ?
ਤਕਰੀਬਨ ਜਿਹੜੇ ਸਰਕਾਰੀ ਗਵਾਹ ਸੀ ਉਹ ਤਾਂ ਆਪਾਂ ਨਹੀਂ ਕਹਿ ਸਕਦੇ, ਲੇਕਿਨ ਜਿਹੜੇ ਆਜ਼ਾਦ ਗਵਾਹ ਸੀ, ਇੰਡੀਪੈਂਡੈਂਟ ਗਵਾਹ ਸੀ, ਉਹ ਤਾਂ ਡੇਰੇ 'ਚ ਕਦੇ ਨਾ ਕਦੇ ਜਾਂਦੇ ਰਹਿੰਦੇ ਸੀ।
ਯਾਨੀ ਕਿ ਡੇਰਾ ਫਾਲੋਅਰ ਜਿਹੜੇ ਸੀ ਉਹਨਾਂ ਨੇ ਹੀ ਅੰਦਰ ਦੇ ਗੱਲਾਂ ਜਿਹੜੀਆਂ ਹੈ ਉਹ ਅਦਾਲਤ 'ਚ ਆ ਕੇ ਦੱਸੀਆਂ।
ਡੇਰਾ ਫਾਲੋਅਰ ਨੂੰ ਉਹਨਾਂ ਬਾਰੇ ਜ਼ਿਆਦਾ ਜਾਣਕਾਰੀ ਸੀ
ਜੀ,
ਕਿਉਂਕਿ ਖੱਟਾ ਸਿੰਘ ਵੀ ਡੇਰਾ ਫਾਲੋਅਰ ਸੀ, ਤੇ ਆਪਣਾ ਜਿਹੜੇ ਰਣਜੀਤ ਸਿੰਘ ਮਰਡਰ ਕੇਸ ਵਿੱਚ ਪੇਸ਼ ਹੋਏ ਜਾਂ ਰੇਪ ਕੇਸ ਵਿੱਚ ਪੇਸ਼ ਹੋਏ, ਉਹ ਵੀ ਆਲਮੋਸਟ ਡੇਰਾ ਫਾਲੋਅਰ ਸੀ, ਲੜਕੀਆਂ ਡੇਰਾ ਫਾਲੋਅਰ ਸਾਰੀਆਂ ਸੀ, ਉਹਨਾਂ ਦੀ ਗਵਾਹੀ ਵੀ ਕਾਫੀ ਇੰਪੋਰਟੈਂਟ ਸੀ
ਜੀ ਜੀ। ਤੇ ਆਖਰੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਜੀ ਕਿ ਜਿਸ ਤਰ੍ਹਾਂ ਬਾਰ ਬਾਰ ਗੱਲ ਆ ਰਹੀ ਹੈ ਕਿ 16 ਸਾਲ ਦਾ ਸਮਾਂ ਬਹੁਤ ਲੰਮਾ ਸਮਾਂ, ਅਕਸਰ ਜਿਹੜਾ ਜੁਰਿਸਪਰੂਡੈਂਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਤੁਸੀਂ ਇਸ ਮਾਮਲਿਆਂ 'ਚੋਂ ਇਹਨਾਂ ਮਾਮਲਿਆਂ 'ਚ ਕੀ ਮੰਨਦੇ ਨੇ?
ਵੀ ਹੈਵ ਪ੍ਰੂਵਡ ਇਟ ਰੋਂਗ, ਵੀ ਹੈਵ ਪ੍ਰੂਵਡ ਇਟ ਰੋਂਗ, ਬਿਕੋਜ਼ ਜੇ 16 ਸਾਲ ਬਾਅਦ ਫੈਸਲਾ ਆਇਆ ਤਾਂ ਪੀੜਿਤ ਪਰਿਵਾਰ ਨੂੰ, ਜੋ ਗਰੀਬ ਫੈਮਿਲੀ ਹੈ, ਉਹਨਾਂ ਨੂੰ ਇਨਸਾਫ ਮਿਲਿਆ, ਚਾਹੇ ਟਾਈਮ ਲੱਗਿਆ, ਲੇਕਿਨ ਦੋਨੋਂ ਪਾਰਟੀਆਂ ਨੂੰ ਮੌਕਾ ਬਰਾਬਰ ਆਨਰੇਬਲ ਕੋਰਟਸ ਨੇ ਦਿੱਤਾ ਵੀ ਤੁਸੀਂ ਆਪਣੀ ਗਵਾਹੀ ਕਰਾਓ ਤੇ ਤੁਸੀਂ ਅਪੀਲਾਂ ਕਰੋ
ਜੀ।
ਇੰਨਾ ਟਾਈਮ ਵੀ ਉਹਨਾਂ ਨੂੰ ਰਿਕੁਆਇਰ ਸੀ ਦੂਸਰੀ ਪਾਰਟੀ ਨੂੰ, ਉਹਨਾਂ ਨੇ ਆਪਣਾ ਕ੍ਰੋਸ ਐਗਜ਼ਾਮੀਨੇਸ਼ਨ ਪਾਰਟੀ ਵਿਟਨੈਸਿਸ ਨੂੰ ਕੀਤਾ ਔਰ ਆਪਣੀ ਸੈਟਿਸਫੈਕਸ਼ਨ ਦੇ ਮੁਤਾਬਕ ਕੀਤਾ
ਜੀ। ਬਹੁਤ ਧੰਨਵਾਦ ਤੁਹਾਡਾ ਵਰਮਾ ਸਾਹਿਬ, ਤੁਸੀਂ ਆਪਣਾ ਸਮਾਂ ਕੱਢਿਆ ਤੇ ਆ ਗੱਲਬਾਤ ਕੀਤੀ ਤੇ
ਥੈਂਕ ਯੂ ਸਰ, ਥੈਂਕ ਯੂ ਸੋ ਮਚ ਸਰ,
ਥੈਂਕ ਯੂ ਵੈਰੀ ਮਚ।
Want to hear more stories like this? Subscribe to our regular podcasts on iTunes.